ਉਹੀ ਕਰ ਕਰਾ ਸਕਦੀ ਉਹ ਕੰਮ, ਉਹਦੇ ਬਿਨਾਂ ਕੰਮ ਸਾਡਾ ਸਿਰੇ ਨਹੀਂ ਚੜਨਾ ਕੰਮ ਤੇ ਦੂਰ।
ਅੱਛਾ ਜੀ
ਉਹ ਫਿਰ ਉਹ ਗੁਰਬਾਣੀ ਬਿਨਾ ਸਾਡਾ ਅੱਛਾ ਇੱਕ ਗੱਲ ਜਿਹੜੀ ਗਊ ਹੁੰਦੀ ਹੈ ਕੰਮ ਤੈਨੂੰ ਦੁੱਧ ਦਿੰਦੀ ਹੁੰਦੀ ਪੁੱਜਣ ਵਾਲੀ ਗੱਲ ਹੋ ਗਈ ਦੁੱਧ ਤਾਂ ਗੁਰਬਾਣੀ ਹੈ ਫਿਰ ਝੜਕਣਾ ਯਾਦ ਮੱਖਣ ਇਹਦੇ ਵਿੱਚ ਹੈ ਛਾਛ ਵੀ ਬਣਨੀ ਹੈ ਇਹਦੀ ਦੁੱਧ ਫਿਰ ਬਾਬੇ ਬੁੱਧੀ ਤੋਂ ਬਣਿਆ ਉਹਨੇ ਬਣਾਇਆ ਪ੍ਰਥਮ ਮੱਖਣ ਪਾਛੇ ਦੁੱਧ ਕਹਿਣਾ ਮਤਲਬ ਜਿਹੜੀ ਬਾਬੇ ਜਦੋਂ ਬਵੇਕ ਬੁੱਧੀ ਸਾਨੂੰ ਆ ਗਈ ਸਾਡੇ ਘਰ ਗਊ ਹੋਵੇ ਫਿਰ ਲੱਸੀ ਵੀ ਮਿਲ ਜੂ ਦੁੱਧ ਵੀ ਮਿਲ ਜੂ ਮੱਖਣ ਵੀ ਮਿਲ ਜੂ ਸਾਰੀਆਂ ਚੀਜ਼ਾਂ ਮਿਲ ਜਾਣ ਬਵੇਕ ਬੁੱਧੀ ਚਾਹੀਦੀ ਹੈ ਇਹ ਕੰਮ ਤੇ ਤੂੰ ਗਊ ਹੈ ਜਿਹੜਾ ਰੁੱਖ ਕਹਿੰਦੇ ਨੇ ਪਾਰ ਜਾਤ ਉਹ ਗਿਆਨ ਹੈ
ਠੀਕ ਹੈ
ਉਹ ਬਾਹਰ ਦੀ ਖਬਰ ਵੀ ਦਿੰਦਾ ਤਿੰਨ ਲੋਕ ਦੀ ਖਬਰ ਦਿੰਦਾ ਸਾਡੇ ਰੰਕਾਰ ਦੇ ਦੇਸ਼ ਦਾ ਵੀ ਗਿਆਨ ਦਿੰਦਾ ਪਾਰ ਹੈ ਜਿਹੜਾ ਇੱਥੇ ਵੀ ਦਿੰਦਾ ਪਾਰ ਜਿਆਦਾ ਪਾਰ ਤੱਕ ਚਲਿਆ ਜਾਂਦਾ ਉਹਦੀ ਜਾਣਕਾਰੀ ਆਇਆ ਤੋਂ ਪਰੇ ਤੱਕ ਦੀ ਜਾਣਕਾਰੀ ਉਹ ਪਾਰ ਜਾਤ ਰੁੱਖ ਹੈ ਕੰਮ ਤੇ ਇਹਨੂੰ ਗਊਆ ਬਵੇਕ ਬੁੱਧੀ ਹੈ ਜਿਹੜਾ ਸਾਡਾ ਕੰਮ ਅੜਿਆ ਹੋਇਆ ਨਾ ਨਾਮ ਤੱਕ ਦਾ ਉਹ ਉੱਥੇ ਤੱਕ ਬੁੱਧੀ ਲੈ ਜਾਵੇ ਨਾਮ ਮਿਲ ਜਾਵੇ ਸਾਰੇ ਮਸਲੇ ਹੱਲ ਪਰ ਦੋ ਹੀ ਨੇ ਕੰਮ ਤੇ ਨੂੰ ਗਊ ਜਾਂ ਪਾਰ ਜਾਤ ਇੱਕ ਇੱਕ ਦੇ ਹੀ ਨਾਮ ਨੇ ਦੋਏ ਰੂਪ ਇਹਨੇ ਦੋ ਹਾਂਜੀ ਵਿਵੇਕ ਜਿਹੜਾ ਵਿਵੇਕ ਹੈ ਉਹ ਰੁੱਖ ਹੈ ਜਿਹੜੀ ਗਊ ਹੈ ਬੁੱਧੀ ਹੈ ਹਾਂ ਉਹ ਪਲਿੰਦਾ ਗਿਆਨ ਹੈ ਇਹ ਸਿਰਲਿੰਦਾ ਮਤ ਹੈ ਹਾਂਜੀ
ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ
ਸਭ ਤੇ ਉੱਤਮ ਹਰ ਕੀ ਕਥਾ ਕਥਾਵਾਂ ਬਹੁਤ ਨੇ ਸੰਸਾਰ ਚ ਕਹਾਣੀਆਂ ਕਥਾ ਕਹਾਣੀਆਂ ਪਰ ਜਿਹੜੀ ਹਰ ਕੀ ਕਥਾ ਹੈ ਜੋਤ ਦੀ ਕਥਾ ਕਰਨੀ ਜੋਤ ਬਾਰੇ ਕਥਨ ਕਰਨਾ ਜਿਹੜਾ ਜੋਤ ਕੀ ਚੀਜ਼ ਹੈ ਗਰਭ ਦੇ ਵਿੱਚ ਕਿਉਂ ਹੈ ਮਾਇਆ ਕਿਉਂ ਹੈ ਕਿਵੇਂ ਬਾਹਰ ਨਿਕਲੂ ਫਿਰ ਕਿੱਥੇ ਰਹਿੰਦੀ ਹੈ ਸਾਰੀ ਜਾਣਕਾਰੀ ਜਿਹੜੀ ਹੈ ਜੋਤ ਬਾਰੇ ਇਹ ਹਰ ਕੋ ਨਾਮ ਹਰ ਕੀ ਕਥਾ ਹਰ ਕੀ ਕਥਾ ਸਭ ਤੋਂ ਉੱਤਮ ਹਰ ਕੀ ਕਥਾ ਸਾਰੀਆਂ ਕਥਾਵਾਂ ਉੱਤਮ ਹੈ ਰਮਾਇਣ ਵੀ ਕਥਾ ਹੈ ਮਹਾਭਾਰਤ ਵੀ ਕਥਾ ਹੈ ਸ਼ਾਸਤਰਾਂ ਚ ਬਥੇਰੀਆਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਨੇ ਗੀਤਾ ਵੀ ਇੱਕ ਕਹਾਣੀ ਉਹ ਹੈ ਸਾਰਿਆਂ ਨਾਲ ਉੱਤਮ ਹੈ ਬਾਈਬਲ ਦੀ ਵੀ ਕਹਾਣੀਆਂ ਨੇ
ਠੀਕ ਹੈ
ਹਾਂ ਕੁਰਾਨ ਵੀ ਕਹਾਣੀਆਂ ਦੀ ਭਰੀ ਪਈ ਹੈ ਸਭ ਤੋਂ ਉੱਤਮ ਕਥਾ ਹਰ ਕੀ ਕਥਾ ਹੈ
ਠੀਕ ਹੈ
ਸਭ ਤੋਂ ਉੱਤਮ
ਨਾਮ ਸੁਨਤ ਦਰਦ ਦੁੱਖ ਲਥਾ
ਨਾਮ ਦੇ ਸੁਣਨ ਮਾਤਰ ਕਰਕੇ ਹੀ ਦੁੱਖ ਦਰਦ ਜਿਹੜਾ ਦੂਰ ਹੋ ਜਾਂਦਾ ਦੁੱਖ ਦਰਦ ਲੈ ਜਾਂਦਾ ਹੈ ਨਾਮ ਦੇ ਸੁਣਨ ਵਾਲੇ
ਨਾਮ ਕੀ ਮਹਿਮਾ ਸੰਤ ਰਿਦ ਵਸੈ
ਨਾਮ ਦੀ ਜਿਹੜੀ ਮਹਿਮਾ ਹੈ ਵਡਿਆਈ ਹੈ ਸੰਤਾਂ ਦੇ ਹਿਰਦੇ ਵਸਿਆ ਕਰਦੀ ਹੈ ਨਾਮ ਦੀਆਂ ਸ਼ਕਤੀਆਂ ਜਿਹੜੀਆਂ ਨੇ ਕੀ ਨੇ ਸੰਤਾਂ ਨੂੰ ਇਹਦੀ ਸੋਝੀ ਹੁੰਦੀ ਹੈ ਸੰਤਾਂ ਨੂੰ ਇਹਦੀ ਸਮਝ ਹੁੰਦੀ ਹੈ ਉਹ ਹੀ ਹੈ ਮਤਲਬ ਇਹੀ ਹੈ
ਠੀਕ ਹੈ ਸੰਤ ਪ੍ਰਤਾਪ ਦੁਰਤ ਸਭ ਨਸ ਹੈ
ਸੰਤ ਦੀ ਸੰਤ ਦੇ ਪ੍ਰਤਾਪ ਨਾਲ ਸੰਤ ਦੇ ਤਪ ਤੇਜ ਨਾਲ ਜਿਹੜੀ ਦੁਰਤ ਹੈ
ਹਾਂਜੀ
ਦੁਰਤ ਤੋਂ ਬੈਰ ਵਿਰੋਧ ਕਾਮ ਵਿਰੋਧ ਲੋਭ ਉਹ ਪੈਦਾ ਹੁੰਦੇ ਦੁਰਤਮਤ ਦੁਰਮਤ
ਹਾਂਜੀ
ਗੁਰਮਤ ਦੇ ਵਿਰੋਧ ਕਰਨ ਵਾਲੀ ਜਿਹੜੀ ਬੁੱਧੀ ਹੈ ਉਹ ਨਸ ਜਾਂਦੀ ਹੈ ਨਾਸ ਹੋ ਜਾਂਦਾ ਉਹਦਾ ਜਿਹੜੀ ਬੁੱਧ ਦੁਰਮਤ ਦਾ ਵਿਰੋਧ ਕਰਾਉਂਦੀ ਹੈ ਉਹ ਨਹੀਂ ਰਹਿੰਦੀ ਸੰਤ ਪ੍ਰਤਾਪ ਨੂੰ
ਠੀਕ ਹੈ ਜੀ। ਸੰਤ ਕਾ ਸੰਗ ਵਡਭਾਗੀ ਪਾਈਐ।
ਸੰਤ ਕਾ ਸੰਗ ਵਡਭਾਗੀ ਪਾਈ।
ਹਾਂਜੀ।
ਸੰਤ ਕਾ ਸੰਗ ਹੈ ਕਾਇ ਸੰਗ।
ਸੰਤ ਕਾ ਸੰਗ ਵਡਭਾਗੀ।
ਸੰਤ ਦਾ ਸੰਗ, ਸੰਤ ਦੀ ਜਿਹੜੀ ਸੰਗਤ ਹੈ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ। ਸੰਤ ਦੀ ਸੰਗਤ ਪ੍ਰਾਪਤ ਹੋ ਜਾਣੀ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ।
ਸੰਤ ਕੀ ਸੇਵਾ ਨਾਮ ਧਿਆਈ ਹੈ।
ਸੰਤ ਦੀ ਸੇਵਾ ਕੀ ਹੈ? ਸੰਤ ਦੀ ਸੇਵਾ ਨਹੀਂ ਕਰਨੀ, ਸੰਤ ਜਿਹੜੀ ਸੇਵਾ ਕਰਦੇ ਨੇ ਉਹ ਸੰਤ ਕੀ ਸੇਵਾ। ਜਿਹੜੀ ਸੰਤ ਨੇ ਦੱਸੀ ਹੈ ਸੇਵਾ ਕਰਨ, ਉਹ ਸੰਤ ਕੀ ਸੇਵਾ। ਸੰਤ ਦੀ ਦੱਸੀ ਹੋਈ ਸੇਵਾ, ਉਹ ਕਹਿੰਦਾ ਨਾਮ ਤੇ ਧਿਆਨ ਰੱਖਣਾ ਚਾਹੀਦਾ। ਸੰਤ ਕੀ ਸੇਵਾ ਕਰਦਾ? ਸੰਤ ਸੇਵਾ ਕਰਦਾ, ਨਾਮ ਦੱਸਦਾ, ਲੋਕਾਂ ਨੂੰ ਨਾਮ ਦਿੰਦਾ। ਸੰਤ ਕੀ ਸੇਵਾ ਕੀ ਹੈ? ਨਾਮ ਧਿਆਨ ਰੱਖਣਾ। ਕਹਿੰਦਾ ਵੀ ਮੇਰੀ ਸੇਵਾ ਇਹੀ ਹੈ, ਮੇਰੇ ਕਈ ਗੱਲ ਧਿਆਨ ਰੱਖੋ। ਗੁਰ ਕਾ ਆਸਾ ਕਾਰ ਕਮਾਵੋ, ਗੁਰ ਕਾ ਆਸਾ ਕਾਰ ਕਮਾਵੋ, ਇਹੀ ਸੇਵਾ। ਖੁਸ਼ ਹੈ ਸੰਤ, ਸਤਗੁਰ ਸੰਤ ਜਿਹੜੇ ਇੱਥੇ ਖੁਸ਼ ਹੈ।
ਕਹਿਣ ਦਾ ਭਾਵ ਇਹ ਹੈ ਵੀ ਜੋ ਸੰਤ ਕੀ ਸੇਵਾ, ਵੀ ਸੰਤ ਦੀ ਸੇਵਾ ਇਸ ਗੱਲ ਤੋਂ ਹੈ ਕਿ ਸੰਤ ਇਹ ਜੀ ਸੇਵਾ ਕਰ ਰਹੇ ਨੇ।
ਸੰਤ ਆਪ ਹੀ ਸੇਵਾ ਕਰਦਾ, ਤੁਹਾਨੂੰ ਵੀ ਉਹੀ ਸੇਵਾ ਕਰਨੀ ਚਾਹੀਦਾ।
ਅੱਛਾ
ਜੀ। ਉਹਨੇ ਆਪ ਕੀਤੀ ਹੈ ਉਹੀ ਦੱਸਦਾ।
ਠੀਕ ਹੈ, ਮਤਲਬ
ਜਿਵੇਂ ਉਹ ਕਾਮਯਾਬ ਹੋਇਆ ਤੁਸੀਂ ਹੋਵੋਗੇ। ਉਹ ਇਹ ਨਹੀਂ ਕਹਿੰਦਾ ਮੈਂ ਤਾਂ ਕਿਸੇ ਹੋਰ ਦੀ ਸੇਵਾ ਕਰਦੀ ਹਾਂ, ਤੁਸੀਂ ਮੇਰੀ ਕਰੋ, ਇਹ ਨਹੀਂ ਕਹਿੰਦੇ ਹੁੰਦੇ ਸੰਤ।
ਠੀਕ ਹੈ।
ਜਿਹੜਾ ਇਹ ਕਹਿੰਦਾ ਸੰਤ ਹੁੰਦਾ ਹੀ ਨਹੀਂ। ਜਿਹੜੀ ਸੰਤ ਸੇਵਾ ਕਰਦੇ ਨੇ ਉਹ ਤੁਹਾਨੂੰ ਦੱਸਦਾ, ਤੁਸੀਂ ਵੀ ਸੰਤ ਬਣਦੇ। ਜਿਹੜੀ ਪੜ੍ਹਾਈ ਡਾਕਟਰ ਪੜ੍ਹ ਕੇ ਡਾਕਟਰ ਬਣੇ ਉਹੀ ਤਾਂ ਹੋਊਗਾ, ਤਾਂ ਹੀ ਡਾਕਟਰ ਬਣੋਗੇ ਤੁਸੀਂ।
ਠੀਕ ਹੈ ਜੀ।
ਜੇ ਤੁਸੀਂ ਕੋਈ ਹੋਰ ਪੜ੍ਹਾਈ ਪੜ੍ਹਨਾ ਵੀ ਡਾਕਟਰ ਕਿਵੇਂ ਬਣ ਜਾਓਗੇ? ਇਹ ਉਹ ਚਾਹੁੰਦਾ ਤੁਸੀਂ ਸੰਤ ਬਣ ਜਾਓ, ਫਿਰ ਤਾਂ ਉਹੀ ਸੇਵਾ ਤੁਹਾਨੂੰ ਦੱਸੂਗਾ ਵੀ ਐਂ ਕਰੋ। ਜੇ ਉਹ ਚਾਹੁੰਦਾ ਹੀ ਨਹੀਂ ਤੁਸੀਂ ਡਾਕਟਰ ਬਣੋ, ਡੰਗਰ ਦੇ ਡੰਗਰ ਲੈ ਜਾਓ, ਫਿਰ ਜੋ ਮਰਜ਼ੀ ਦੱਸੀ ਜਾਵੇ, ਫਿਰ ਅਰਥ ਹੋਰ ਕਰ ਲਓ। ਇਹ ਅਰਥ ਉਹਨਾਂ ਨੇ ਕੀਤੇ ਨੇ ਪੰਕਤੀ ਦੇ ਪਲਟਾ ਕੇ।
ਹਾਂਜੀ, ਉਹ ਕਹਿੰਦੇ ਆ ਵੱਡੇ ਭਾਗਾਂ ਨਾਲ ਸੰਤਰੀ ਸੰਗਤ ਮਿਲਦੀ ਹੈ ਅਤੇ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ।
ਇਹ ਸੰਤ ਜਿਹੜੇ ਡੰਗਰ ਸੰਤ ਨੇ, ਆਪ ਡੰਗਰ ਨੇ ਵੀ ਤੁਸੀਂ ਡੰਗਰ ਲੈ ਜਾਓ, ਆਪ ਦਾ ਪਸ਼ੂ ਤੇ ਸੰਤ।
ਠੀਕ ਹੈ ਜੀ।
ਇਹ ਪਸ਼ੂਆਂ ਦੇ ਅਰਥ ਨੇ, ਪਸ਼ੂਆਂ ਦੇ ਕੀਤੇ ਵਾਲੇ ਵੀ ਪਸ਼ੂ ਨੇ, ਕਹਿਣ ਵਾਲੇ ਵੀ ਬੰਦਣ ਵਾਲੇ ਪਸ਼ੂ ਰਹਿ ਜਾਣਗੇ, ਆਪ ਤਾਂ ਪਸ਼ੂ ਹੈ ਹੀ ਨਹੀਂ ਕਹਿਣ ਵਾਲੇ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਿਖਾਣੀ, ਸੱਚੀ ਗੱਲ ਨੂੰ ਕੱਚੀ ਕਰਤਾ, ਅਰਥ ਕਰਨ ਵੇਲੇ ਕੱਚੀ ਕਰਤੀ। ਇਹ ਕੱਚੇ ਨੇ ਲੋਕ ਜਿਨ੍ਹਾਂ ਨੇ ਅਰਥ ਕੀਤੇ ਨੇ, ਕਹਿਣ ਵਾਲੇ ਕੱਚੇ ਜਿਹੜੇ ਸੁਣਗੇ ਉਹ ਵੀ ਕੱਚੇ ਹੀ ਨੇ, ਕੱਚਿਆਂ ਨੇ ਅਰਥ ਕੀਤੇ ਨੇ। ਕੱਚੀ ਆਖ ਵਿਖਾਣੀ, ਕੱਚਿਆਂ ਨੇ ਅਰਥ ਕੀਤੇ, ਕੱਚੇ ਹੀ ਮੰਨਣਗੇ, ਪੱਕੇ ਨਹੀਂ ਮੰਨ ਸਕਦੇ। ਹਾਂ, ਕੱਚੇ ਹੀ ਸੁਣਗੇ, ਬਿਨਾਂ ਅਰਥ ਕੱਚੇ ਹੀ ਮੰਨਣਗੇ, ਪੱਕਿਆਂ ਨੂੰ ਤਸੱਲੀ ਨਹੀਂ ਹੋ ਸਕਦੀ, ਉਹਨਾਂ ਦੇ ਅਰਥ ਨਹੀਂ ਠੀਕ ਹੈਗੇ।
ਠੀਕ ਹੈ। ਕਹਿਣ ਦਾ ਭਾਵ ਹੈ ਵੀ ਅੰਦਰ ਜਿਹੜਾ ਆਪਣੇ ਸੰਤ ਹੈ ਉਹਦੀ ਸੇਵਾ ਨਾਮ ਦੇ ਧਿਆਨ ਨਾਲ ਹੋ ਸਕਦੀ ਹੈ। ਠੀਕ ਹੈ ਜੀ।
ਅੰਦਰ ਵਾਲੇ ਦੀ ਸੇਵਾ ਜਾਂ ਬਾਹਰ ਵਾਲੇ ਦਾ ਕੋਈ ਫਰਕ ਨਹੀਂ ਹੁੰਦਾ। ਜਿਹੜਾ ਸਤਗੁਰ ਹੈ ਉਹ ਵੀ ਸੰਤ ਹੁੰਦਾ। ਹਾਂ, ਜੇ ਸਤਪੁਰਖ ਜਾਣ ਲਿਆ ਵੀ ਸੰਤ ਪਾਗ ਹੋਆ ਗੁਰ ਸੰਤ ਬੁਲਾਇਆ, ਉਹ ਜਿਹੜਾ ਗਿਆਨ ਕਰਾ ਸਕਦਾ ਉਹ ਸੰਤ ਹੈ। ਅਸਲ ਸੰਤ ਕੱਲਾ ਨਹੀਂ ਲਫ਼ਜ਼ ਆਇਆ, ਤੇ ਗੁਰ ਸੰਤ ਆਇਆ। ਪੰਜਾਬੀ ਭਾਸ਼ਾ ਦੀ ਉਹ ਪੰਕਤੀ ਹੈ, ਪਾਗ ਹੋਆ ਗੁਰ ਸੰਤ ਬੁਲਾਇਆ, ਪ੍ਰਭਾ ਵਿਨਾਸ਼ੀ ਘਰ ਮੈਂ ਪਾਇਆ। ਪ੍ਰਭਾ ਵਿਨਾਸ਼ੀ ਸੀ ਜਿਹੜਾ ਘਰੋਂ ਮਿਲ ਗਿਆ, ਉਹ ਪ੍ਰਭਾ ਵਿਨਾਸ਼ੀ ਹੈ ਜਿਹੜਾ ਅੰਦਰ। ਸੰਤ ਨੇ ਤਾਂ ਦੱਸਿਆ ਤੁਹਾਨੂੰ, ਗੁਰ ਸੰਤ ਨੇ ਤਾਂ ਦੱਸਿਆ ਭਾਈ ਪ੍ਰਭਾ ਵਿਨਾਸ਼ੀ ਤੇਰੇ ਅੰਦਰ, ਮੇਰੀ ਸੇਵਾ ਕੀ ਕਰਨੀ ਉਹਦੀ ਸੇਵਾ ਕਰ, ਉਹਨੂੰ ਕੁਛ ਕਰ।
ਪਰ ਉੱਥੇ ਗੁਰ ਤੇ ਸਿਹਾਰੀ ਹੈ ਨਾ, ਭਾਗ ਹੋਆ ਗੁਰ ਸੰਤ ਮਿਲਾਇਆ, ਗੁਰ ਨੇ ਸੰਤ ਗਿਆਨ ਨੇ ਸੰਤ ਨੂੰ ਮਿਲਾ ਦਿੱਤਾ ਹੈ ਜੀ।
ਹਾਂ
ਠੀਕ ਹੈ ਜੀ,
ਸੰਤ ਨੂੰ ਮਿਲਾ ਦਿੱਤਾ ਕਹਿ ਦੀਏ।
ਹਾਂਜੀ ਐਂ ਵੀ ਕਹਿ ਸਕਦੇ,
ਜਿਵੇਂ ਕਹਿ ਸਕਦੇ
ਹਾਂਜੀ,
ਸਤਿਗੁਰ ਨੇ ਗਿਆਨ ਦਿੱਤਾ, ਗੁਰਮਨ ਗਿਆਨ ਨਾ ਹੋਏ।
ਠੀਕ ਹੈ ਜੀ,
ਗਿਆਨ ਵੀ ਤਾਂ ਕਿਸੇ ਤੋਂ ਹੋਇਆ ਹੀ ਹੈ।
ਹਾਂਜੀ ਹਾਂਜੀ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖੀ ਨਾਮ ਪਾਵੇ ਜਨ ਕੋਈ।
ਨਾਮ ਤੁਲ ਕਛ ਅਵਰ ਨਾ ਹੋਏ, ਅੱਜ ਤੱਕ ਦੇ ਬਰਾਬਰ ਨਹੀਂ ਤੁਲੀ, ਕਦੇ ਵੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਤੁਲ ਸਕੀ, ਚੱਲ ਸਕੀ, ਅਵਰ ਨਾ ਹੋਏ।
ਨਾਮ ਤੁਲੀ ਅਬ ਕੁਛ ਅਵਰ ਨਾ ਹੋਏ, ਠੀਕ ਹੈ।
ਕਦੇ ਨਹੀਂ ਹੁੰਦਾ, ਇਸ ਕਰਕੇ ਨਾਨਕ ਗੁਰਮੁਖੀ ਨਾਮ ਪਾਵੇ ਜਨ ਸੋਏ। ਗੁਰਮੁਖਾਂ ਨੇ ਹਮੇਸ਼ਾ ਨਾਮੇ ਮੰਗਿਆ, ਨਾਮੇ ਪਾਏ। ਜਨ ਕਿਸੇ ਜਨ ਦੀ ਸੋਏ ਹੈ ਸੋਭਾ, ਇਸੇ ਚ ਉਹਨਾਂ ਦੀ ਸੋਭਾ ਹੋਈ ਹੈ। ਨਾਨਕ ਗੁਰਮੁਖੀ ਨਾਮ ਪਾਵੇ ਜਨ ਸੋਈ, ਨਾਮ ਪਾਇਆ
ਇਹ ਗੁਰਮੁਖੀ ਨਾਮ ਹੈ ਜੀ, ਗੁਰਮਤ ਨਾਮ ਹੈ ਜੀ।
ਇਸੇ ਕਰਕੇ ਤਾਂ ਗੁਰਮੁਖੀ ਨਾਮ ਲੱਗਿਆ ਹੋਇਆ, ਉਹ ਨਾਮ ਗੁਰਮੁਖਾਂ ਦਾ ਵੱਖਰਾ। ਇਹ ਗੱਲ ਇਹਨਾਂ ਨੂੰ ਕੌਣ ਸਮਝਾਉਂਦਾ? ਇਹ ਗੁਰਮੁਖਾਂ ਵਾਲੇ ਨਾਮ ਨੇ ਜਿਹੜੇ ਲਈ ਫਿਰਦੇ ਨੇ। ਗੁਰਮੁਖੀ ਨਾਮ ਕਾਹਦੇ ਲਿਖਿਆ ਹੋਇਆ? ਵਿਵੇਕ ਬੁੱਧੀ ਨੇ ਜਿਹੜਾ ਨਾਮ ਦੱਸਿਆ ਗੁਰਮੁਖੀ ਨਾਮ, ਗੁਰਬਾਣੀ ਚ ਗੁਰਮੁਖੀ ਨਾਮ ਦਾ ਜ਼ਿਕਰ ਹੈ। ਗੁਰਬਾਣੀ ਤੋਂ ਬਾਹਰ ਗੁਰਮੁਖੀ ਨਾਮ ਹੈ, ਉਹ ਨਾਮ ਇੰਨੇ ਰਿਜ਼ਲਟ ਦਿੰਦਾ ਹੀ ਨਹੀਂ ਜਿਹੜੇ ਚ ਲਿਖੇ ਹੋਏ ਨੇ। ਉਹ ਸੁੱਖ ਦਿੰਦਾ ਹੀ ਨਹੀਂ ਜਿਹੜਾ ਜਪਦੇ ਨੇ। ਜਦੋਂ ਸੁੱਖ ਹੀ ਨਹੀਂ ਦਿੰਦਾ, ਇਹਦਾ ਮਤਲਬ ਗੁਰਮੁਖੀ ਨਾਮ ਹੈ ਨੀ। ਉੱਦਾਂ ਤਾਂ ਸੁੱਖ ਦਿੰਦਾ, ਸਾਰੇ ਸ਼ਰਤਾਂ ਪੂਰੀਆਂ ਕਰਦਾ। ਨਾਮ ਨਾਲ ਬਹੁਤ ਸਾਰੀਆਂ ਸ਼ਰਤਾਂ ਨੇ, ਜਦੋਂ ਸ਼ਰਤਾਂ ਹੀ ਨਹੀਂ ਪੂਰੀਆਂ ਕਰਦਾ, ਤੁਸੀਂ ਕਿਵੇਂ ਮੰਨ ਲਿਆ ਨਾਮ? ਤੁਸੀਂ ਆਪਣੀ ਜ਼ਿੰਦਗੀ ਵਿਅਰਥ ਕਰਦੀਆਂ ਕਰ ਲਓ, ਫਿਰ ਉਹਨੂੰ ਕੀ ਇਤਰਾਜ਼ ਹੈ? ਜਿਹੜਾ ਜਨਮ ਜੂਏ ਹਾਰਨਾ ਹਾਰਦੇ ਰਹੋ, ਕਿਸੇ ਨੂੰ ਕੀ ਦਿੱਕਤ ਹੈ? ਦੱਸਣਾ ਫਰਜ ਹੈ ਸਰ। ਗੁਰਬਤ ਜ਼ਬਰਦਸਤੀ ਕਿਸੇ ਨੂੰ ਨਹੀਂ ਕਰਦੇ, ਤਾਂ ਵਿਸ਼ਾ ਸਿਰਫ ਦੱਸਣਾ ਹੈ।
ਠੀਕ ਹੈ,
ਜ਼ਬਰਦਸਤੀ ਬਣਾਉਣਾ ਧਰਮ ਦਾ ਵਿਸ਼ਾ ਨਹੀਂ ਹੈ ਕਿਸੇ ਦਾ ਵੀ, ਹੋਣਾ ਵੀ ਨਹੀਂ ਚਾਹੀਦਾ।
ਠੀਕ ਹੈ,
ਜਿਹੜਾ ਨਹੀਂ ਬਣਾ ਲੋ ਬੰਦੇ, ਉਹਦੀ ਖੁਸ਼ੀ ਹੈ।
ਹਾਂਜੀ ਹਾਂਜੀ, ਸ਼ਲੋਕ ਜੀ, ਤੀਸਰਾ ਸ਼ਲੋਕ ਸ਼ੁਰੂ ਕਰਨ ਲੱਗੇ ਜੀ। ਸ਼ਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ।
ਜਿਹੜੇ ਸਿਮ੍ਰਤ ਸ਼ਾਸਤ੍ਰਾਂ ਦੀ ਲੋਕ ਗੱਲ ਕਰਦੇ ਨੇ ਪੰਡਿਤ ਲੋਕ, ਕਹਿੰਦੇ ਬਹੁਤ ਸਾਰੇ ਸਿਮ੍ਰਤ, ਬਹੁਤ ਸਾਰੇ ਸ਼ਾਸਤ੍ਰ ਅਸੀਂ ਐਨ ਪੂਰੇ ਖੋਜ ਕੇ ਦੇਖ ਲਏ, ਪੇਖੇ ਸਰਬ ਢੰਡੋਲ,
ਪੇਖੇ
ਐਵੇਂ ਦੀ ਗੱਲ
ਨਾ ਨਾਲ ਪੇਖੇ। ਹਾਂਜੀ,
ਉਹ ਬਾਚੇ ਨੇ ਸਾਰੇ।
ਠੀਕ ਹੈ ਜੀ,
ਉਹ ਨਹੀਂ ਦੇਖੇ ਅੱਖਾਂ ਨਾਲ, ਅੱਖਾਂ ਨਾਲ ਤਾਂ ਬੰਦ ਵੀ ਦੇਖ ਸਕਦੇ ਹਾਂ ਅਸੀਂ, ਉਹ ਖੋਲ ਕੇ ਸਮਝੇ ਨੇ ਪੜ ਕੇ, ਉਹ ਬਾਚੇ ਨੇ ਸਾਰੇ ਹੀ। ਇੱਕ ਬਾਚਣਾ ਹੁੰਦਾ ਹੈ, ਢੋਲ ਖੋਜ ਬਥੇਰੀ ਕਰ ਲਈ ਉਹਨਾਂ ਚੋਂ, ਉਹ ਹਰ ਹਰ ਦੇ ਨਾਮ ਹੈ ਜਿਹੜਾ ਉਹਦੇ ਬਰਾਬਰ ਹਨ, ਹਰ ਦੇ ਨਾਮ ਦੇ ਮੁਕਾਬਲੇ ਚ ਨਹੀਂ ਹਨ ਉਹਨਾਂ ਚ ਕੋਈ ਗੱਲ। ਕੁਝ ਸੁਣਾਈ ਨਾ ਹਰ ਹਰੇ, ਨਾਨਕ ਨਾਮ ਅਮੋਲ, ਨਾਮ ਇਹ ਅਮੋਲ, ਉੱਥੇ ਵੀ ਉਹ ਬੰਦੇ ਦੇ ਨਾਮ ਅਮੋਲ ਹੈ। ਉਹਨਾਂ ਚ ਕੋਈ ਅਮੋਲ ਵਸਤੂ ਨਹੀਂ ਹੈ ਸਿਮਰਤ ਸ਼ਾਸਤਰਾਂ ਚ, ਸਿਮਰਤ ਸ਼ਾਸਤਰਾਂ ਨੂੰ ਕੋਈ ਅਮੋਲ ਵਸਤੂ ਨਹੀਂ ਹੈ। ਅਮੋਲ ਵਸਤੂ ਦੀ ਕਦੇ ਗੱਲ ਨਹੀਂ ਕਰ ਰਹੇ ਹੋ। ਨਾਮ ਅਮੋਲ ਹੈ, ਨਾਮ ਦੀ ਉੱਥੇ ਵਿਆਖਿਆ ਹੀ ਨਹੀਂ, ਨਾਮ ਦੀ ਉੱਥੇ ਗੱਲੇ ਹੈ ਨਹੀਂ। ਜਿਹੜਾ ਨਾਮ ਉਹ ਦੱਸਦੇ ਨੇ ਉਹ ਗੁਰਮੁਖਾਂ ਵਾਲਾ ਨਾਮ ਨਹੀਂ, ਗੁਰਮੁਖਾਂ ਗੁਰਮੁਖਾਂ ਵਾਲੇ ਜਿਹੜਾ ਨਾਮ ਹੈ ਉਹਦੀ ਗੱਲ ਅਮੋਲ ਹੈ, ਗੁਰਮੁਖਾਂ ਵਾਲੇ ਜਿਹੜੇ ਨਾਮ ਨੇ ਉਹਨਾਂ ਦੀ ਗੱਲ ਅਮੋਲ ਨਹੀਂ ਹੈ। ਨਾ ਅਮੋਲ ਨਾਮ ਨੇ, ਨਾ ਉਹਨਾਂ ਦੀ ਗੱਲ ਤੇ ਜਾਣ ਨੇ। ਹਾਂਜੀ,
ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਫਟ ਸ਼ਾਸਤਰ ਸਿਮਰਤ ਬਖਿਆਨ।
ਦੇਖੋ ਉੱਤੇ ਉਹਨਾਂ ਸ਼ਾਸਤਰਾਂ ਚ ਕੀ ਹੈ,
ਹੁਣ ਖੁਲਾਸਾ ਹੋ ਰਿਹਾ।
ਜਾਪ ਤਰ੍ਹਾਂ ਤਰ੍ਹਾਂ ਦੇ ਜਾਪ ਲਿਖੇ ਹੋਏ ਨੇ, ਅਸੰਖ ਜਾਪ ਨੇ ਉਹਨਾਂ ਚ ਲਿਖੇ, ਅਸੰਖ ਤਾਪ ਨੇ, ਤਰ੍ਹਾਂ ਤਰ੍ਹਾਂ ਦੇ ਤਾਪ ਨੇ ਲਿਖੇ ਹੋਏ। ਜਾਪ ਤਾਪ ਗਿਆਨ ਤਰ੍ਹਾਂ ਤਰ੍ਹਾਂ ਦੇ ਗਿਆਨ ਦੇ ਵਿੱਚ ਬਹੁਤ ਧਿਆਨ, ਧਿਆਨ ਵੀ ਇੱਕ ਨਹੀਂ ਹੈ, ਧਿਆਨ ਵੀ ਤਰ੍ਹਾਂ ਤਰ੍ਹਾਂ ਨਾਲ ਹੈ, ਇੱਕ ਤੇ ਖੜੇ ਹੀ ਨਹੀਂ, ਇੱਕ ਦੀ ਗੱਲ ਹੀ ਨਹੀਂ ਹੈ, ਇੱਕ ਮਨ ਇੱਕ ਚਿੱਤ ਹੋਣ ਦੀ ਗੱਲ ਹੀ ਨਹੀਂ। ਜਾਪ ਤਾਪ ਗਿਆਨ ਬਹੁਤ ਧਿਆਨ ਖੜ ਸ਼ਾਸਤਰ, ਛੇ ਸ਼ਾਸਤਰਾਂ ਚ ਹੀ ਕੁਛ ਹੈ, ਇਹ ਸਿਮਰਤੀਆਂ ਵਿੱਚ ਸਾਰੀਆਂ ਚ ਇਹ ਵਿਖਿਆਨ। ਜਾਪ ਤਾਪ ਦਾ ਹੀ ਧਿਆਨ ਹੈ, ਉਹਨੂੰ ਪਾਪ ਦਾ ਵਿਸਤਾਰ ਹੈ, ਉੱਥੇ ਨਾਮਦਾਰੀ ਹੈ, ਨਾਮ ਉੱਥੇ ਹੈ ਹੀ ਨਹੀਂ। ਹਾਂਜੀ,
ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ।
ਕਿਆ ਫਿਰ ਉੱਥੇ ਯੋਗ ਬਾਰੇ ਬਹੁਤ ਕੁਛ ਲਿਖਿਆ, ਯੋਗ ਅਭਿਆਸ ਬਾਰੇ ਬਹੁਤ ਕੁਛ ਹੈ। ਯੋਗ ਨਾਲ ਅਭਿਆਸ ਲਫ਼ਜ਼ ਲੱਗਿਆ ਹੋਇਆ, ਨਾਮ ਨਾਲ ਅਭਿਆਸ ਗੁਰਬਾਣੀ ਕਿਤੇ ਨਹੀਂ ਲੱਗ ਸਕਦਾ। ਨਾਮ ਅਭਿਆਸ ਕਹਿਣ ਲੱਗ ਗਿਆ, ਉਹ ਨਾਮ ਨਾਲ ਅਭਿਆਸ ਸ਼ਬਦ ਜੁੜੇ ਨਹੀਂ ਸਕਦਾ। ਅਭਿਆਸ ਉੱਥੇ ਆ ਜਿੱਥੇ ਸਰੀਰ ਇਨਵੋਲਵ ਹੈ,
ਠੀਕ ਹੈ,
ਸਰੀਰ ਵਿੱਚ ਅਭਿਆਸ ਨਹੀਂ ਹੁੰਦਾ ਕਿਸੇ ਕਦੇ ਵੀ। ਅਭਿਆਸ ਕੋਈ ਕਰਨਾ ਹੋਵੇ ਸਰੀਰ ਦੀ ਦੇਹ ਦੀ ਲੋੜ ਹੈ, ਨਾਮ ਜਪਣ ਵਾਸਤੇ ਬੁੱਧੀ ਦੀ ਲੋੜ ਹੈ, ਸਿਰਫ ਥੋੜਾ ਜਿਹਾ ਦਿਮਾਗ ਦੀ ਲੋੜ ਹੈ।
ਬੁੱਧੀ ਦਿਮਾਗ ਇੱਕ ਹੈ ਨਹੀਂ ਜੀ,
ਸਹੀ, ਦਿਮਾਗ ਦੇ ਰਾਣੀ ਬੁੱਧੀ ਸੋਚਦੀ ਹੈ, ਦਿਮਾਗ ਦੇ ਰਾਣੀ ਬੁੱਧੀ ਸਮਝਦੀ, ਬੁੱਧੀ ਵਿੱਚ ਕੁਛ ਪੈਂਦਾ ਦਿਮਾਗ ਦੇ ਰਾਣੀ ਪੈਂਦਾ। ਐ ਕਹਿ ਲੋ ਦਿਮਾਗ ਦਾ ਮੋਹ ਹੈ ਬੁੱਧੀ, ਦਿਮਾਗ ਬੁੱਧੀ ਦਾ ਮੋਹ ਹੈ, ਜਾਂ ਕੰਨ ਮੂੰਹ ਨੇ, ਕੰਨਾਂ ਤੇ ਕੋਈ ਜੀ ਗੱਲ ਪੈਂਦੀ ਹੈ ਦਿਮਾਗ ਤੇ ਸਮਝ ਕੇ ਅੰਦਰ ਜਾਂਦੀ। ਥੋੜੀ ਹੋਈ ਗੱਲ ਕੰਨਾਂ ਤੇ ਦਿਮਾਗ ਜਾਂਦੀ ਹੈ, ਦਿਮਾਗ ਮਨ ਨੇ ਐਕਸੈਪਟ ਕਰਨੀ ਹੈ, ਅੰਦਰ ਪਾਉਣੀ ਹੈ ਨਹੀਂ ਪਾਉਣੀ ਉਹਦੀ ਮਰਜ਼ੀ ਹੈ, ਚਾਹੇ ਉਹ ਮੰਨ ਲਈ ਜਾਏ ਇਹਦੇ ਕੰਨ ਛੋੜ ਕੇ ਦੂਏ ਕੰਨ ਬਾਹਰ ਕੱਢ ਦੇਵੇ। ਯੋਗ ਅਭਿਆਸ ਕਰਮ ਧਰਮ ਕਿਰਿਆ ਦੀ ਗੱਲ ਬਾਤ ਹੈ, ਉਹਦੇ ਚ ਵਿਸਥਾਰ ਸ਼ਾਸਤਰਾਂ ਚ। ਕਰਮ ਧਰਮ ਨੇ ਕਿਹਾ ਹੈ, ਕਿਰਿਆ ਕਰਮ ਕਾਂਡ ਬਹੁਤ ਨੇ, ਸਗਲ ਤਿਆਗ ਬਨ ਬੱਧੇ ਫਿਰਿਆ, ਸਭ ਕੁਝ ਤਿਆਗ ਕੇ ਬਣ ਚ ਜਾਣ ਦੀਆਂ ਗੱਲਾਂ ਵੀ ਉੱਥੇ ਕੀਤੀਆਂ ਹੋਈਆਂ ਨੇ, ਇਹ ਵੀ ਸਭ ਸ਼ਾਸਤਰਾਂ ਚ ਕੀਤੀਆਂ ਹੋਈਆਂ ਨੇ। ਹਾਂਜੀ,
ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ।
ਅਨੇਕ ਪ੍ਰਕਾਰ ਦੇ ਯਤਨ ਦੀ ਗੱਲ ਹੈ ਉੱਥੇ, ਉਹ ਅਸੀਂ ਵੀ ਕਰਕੇ ਦੇਖੇ, ਹੋਮ ਜਗਾਂ ਦੀ ਗੱਲ ਹੈ, ਅਨੇਕ ਪ੍ਰਕਾਰ ਨਾਲ ਹੋਮ ਕਰਨੇ ਨੇ, ਯੱਗ ਕਰਨੇ ਨੇ, ਬਹੁ ਰਤਨ ਪਾਏ ਜਾਂਦੇ ਨੇ ਵਿੱਚ ਹੋਮ ਵਾਸਤੇ, ਰਤਨ ਜਿਵੇਂ ਦੇਸੀ ਘਿਓ, ਕੇਸਰ, ਕਸਤੂਰੀ, ਬਹੁਤ ਚੀਜ਼ਾਂ ਨੇ, ਸਮੱਗਰੀ, ਚੰਦਨ, ਇਹ ਰਤਨ ਅੱਗ ਦੇ ਵਿੱਚ ਪਾ ਕੇ ਸਾੜੇ ਜਾਂਦੇ, ਬਹੁਤੀ ਹੋਮੇ ਬਹੁਤ ਰਤਨ। ਜਾਂ ਫਿਰ ਹੋਰ ਕੀ ਹੈ,
ਸਰੀਰ ਕਟਾ,
ਸਰੀਰ ਕਟਾ,
ਹੋਮੇ ਕਰ ਰਾਤੀ,
ਸਰੀਰ ਕਟਾਏ ਸਰੀਰ ਨੂੰ ਕਟਾਉਂਦੇ ਨੇ, ਦੁਰਦੁਰਾ ਕਰਕੇ ਵੱਢੀ ਜਾਂਦੇ ਨੇ, ਉਹਵੇਂ ਕਰ ਰਾਤੀ ਉਹਵੇਂ ਦੇ ਰੰਗ ਚ ਰੰਗੇ ਹੋਏ ਨੇ। ਇਹ ਕੁਝ ਕਰਦੇ ਨੇ ਸਾਰੇ ਉਹਵੇਂ ਦੇ ਰੰਗ ਚ ਰੰਗੇ ਨੇ, ਉਹਵੇਂ ਕਰ ਰਾਤੀ
ਵਰਤ ਨੇਮ
ਵਰਤ ਵਰਤ ਨੇਮ ਕਰੇ ਬਹੁ ਭਰਤੀ। ਨੇਮ ਨਾਲ ਵਰਤ ਕਰਦੇ ਨੇ, ਵਿਧੀ ਅਨੁਸਾਰ ਵਰਤ ਕਰਦੇ ਨੇ, ਬਹੁਤ ਭਰਤ ਨਾਲ ਬਹੁਤ ਪ੍ਰਕਾਰ ਨਾਲ
ਵਰਤ ਨੇਮ ਕਰੇ ਬਹੁ ਭਾਂਤੀ। ਹਾਂ ਜੀ, ਨਹੀਂ ਤੁਲ ਰਾਮ ਨਾਮ ਵਿਚਾਰ।
ਇਹ ਸਭ ਕੁਝ ਵੀ ਰਾਮ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ। ਰਾਮ ਨਾਮ ਦੀ ਜਿਹੜੀ ਵਿਚਾਰ ਕਰਦੀ ਹੈ ਨਾ ਗੁਰਬਾਣੀ, ਵਿਚਾਰ ਦੇ ਬਰਾਬਰ ਨੇ ਸਾਰਾ ਕੁਝ। ਕੁਝ ਵੀ ਨਹੀਂ ਨਾ ਜੋ ਰਾਮ ਨਾਮ ਦੇ ਬਰਾਬਰ। ਇਹ ਜਿਹੜੀ ਗੁਰਬਾਣੀ ਵਿਚਾਰ ਕਰਦੀ ਅਸੀਂ ਗੁਰਬਾਣੀ ਦੀ, ਇਹਦੇ ਬਰਾਬਰ ਇਹ ਬਹੁਤ ਥੱਲੇ ਦੀਆਂ ਗੱਲਾਂ ਨੇ। ਤੋਂ
ਠੀਕ ਹੈ ਜੀ। ਵਰਤ ਤੋਂ ਅੱਖਰ ਕੀ ਹੈ ਵੀ ਜੇ ਆਪਾਂ ਖਾਂਦੇ ਨਹੀਂ ਕੁਝ ਉਹ ਵਰਤ ਹੁੰਦਾ?
ਹਾਂ, ਇਹ ਵਰਤ ਕਰਦੇ ਨੇ ਨਾ ਵੀ ਕਾਸ਼ਤੀ ਦਾ ਵਰਤ ਕਰਨਾ ਹੀ ਕਰਦੇ।
ਅੱਛਾ,
ਅਫਲਾਨਾ ਵਰਤ ਕਰਨਾ ਹੀ ਕਰਦੇ, ਉਹ ਨਹੀਂ ਉਹ ਬਣਾ। ਹਾਂ ਹਾਂ
ਠੀਕ ਹੈ ਜੀ।
ਹਾਂ
ਠੀਕ ਹੈ ਜੀ। ਨਾਨਕ ਗੁਰਮੁਖੀ ਨਾਮ ਜਪੀਏ ਇੱਕ ਵਾਰ।
ਨਾਨਕ ਜਨ ਨਾਨਕ ਕਹਿੰਦਾ ਗੁਰਮੁਖੀ ਨਾਮ ਹੈ ਜਿਹੜਾ ਇੱਕ ਵਾਰੇ ਜਪ ਲਈਦਾ ਹੁੰਦਾ, ਇੱਕ ਵਾਰੇ ਜਾਣ ਲਈਦਾ। ਗੁਰਮੁਖੀ ਗਿਆਨ ਹੈ, ਇੱਕ ਵਾਰ ਜਾਣ
ਲੈਣਾ।
ਇਹ ਵਾਰ ਵਾਰ ਜਿਹੜੇ ਜਪਦੇ ਨੇ ਨਾ, ਇੱਕ ਲੈ ਕੇ ਰਟਨ ਯੋਗ ਇਹ ਨਹੀਂ ਹੈ ਨਾਮ। ਜਿਹੜੀ ਚੀਜ਼ ਨੂੰ ਅਸੀਂ ਸਮਝਣਾ, ਇੱਕ ਵਾਰ ਸਮਝਦਾ ਜ਼ਿੰਦਗੀ ਵਾਸਤੇ ਸਮਝੇ ਹੋਏ ਹਾਂ। ਤਨ ਵਿੱਚ ਮਨ ਕੀ ਹੈ, ਆਤਮਾ ਕੀ ਹੈ, ਇਹਨੂੰ ਸਮਝ ਲਿਆ ਇੱਕ ਵਾਰ, ਬਸ ਸਮਝ ਲਿਆ, ਇੱਕ ਵਾਰ ਜਪ ਲਿਆ।
ਠੀਕ ਹੈ।
ਆਤਮਾ ਨੂੰ ਜਾਣ ਲੈਣਾ, ਸਮਝ ਲੈਣਾ ਗੁਰਮੁਖੀ ਰੂਪ। ਆਤਮ ਗਿਆਨ ਲੈ ਲੈਣਾ, ਆਤਮਾ ਨੂੰ ਜਾਣ ਲੈਣਾ, ਇਹੀ ਨਾਮ ਜਪਣਾ।
ਠੀਕ ਹੈ।
ਇੱਕ ਜਾਣ ਲਿਆ, ਜਾਣ ਲਿਆ, ਫਿਰ ਜਪਣ ਦੀ ਲੋੜ ਨਹੀਂ ਰਹਿੰਦੀ। ਨਾਨਕ ਗੁਰਮੁਖੀ ਨਾਮ ਜਪੀਆ ਇੱਕ ਵਾਰ। ਗੁਰਮੁਖੀ ਨਾਮ ਤਾਂ ਇੱਕੋ ਵਾਰ ਜਪੀਦਾ।
ਠੀਕ ਹੈ।
ਸਿਮਰਨਾ ਵਾਰ ਵਾਰ।
ਹਾਂ ਜੀ। ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ।
ਅਸਾਰੀ ਪ੍ਰਥਮੀ ਨੌ ਖੰਡ ਮੰਨੇ ਨੇ ਇਹਨਾਂ ਨੇ। ਨੌ ਖੰਡ ਪ੍ਰਥਮੀ ਫਿਰੈ ਚਿਰ ਜੀਵੈ। ਨੌ ਖੰਡ ਪ੍ਰਥਮੀ ਦੇ ਵਿੱਚ ਚਾਹੇ ਫਿਰਦਾ ਰਹੇ, ਘੁੰਮਦਾ ਰਹੇ, ਕੋਈ ਰੋਕੇ ਨਾ। ਲੰਬੀ ਉਮਰ ਵਾਲਾ ਹੋਵੇ, ਮਾਂ ਉਦਾਸੀ ਹੋਵੇ, ਤਪੀਸਰ ਹੋਵੇ, ਸਾਰੇ ਲੋਕ ਮੰਨਦੇ ਹੋਣ, ਸਾਰੀ ਧਰਤੀ ਦੇ ਲੋਕ ਮੰਨਦੇ ਹੋਣ, ਹਾਂ ਤਪੀਸਰ ਕੀ ਹੈ।
ਅਗਨ
ਜੀ,
ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸੋ ਹੈਵਰ ਭੂਮਦਾਨ।
ਅੱਗ ਦੇ ਵਿੱਚ ਆਪਣੇ ਜਿਹੜੇ ਨੇ ਥੋੜਾ ਥੋੜਾ ਕਰਕੇ ਸਰੀਰ ਨੂੰ ਸਾੜ ਕੇ ਸਾਰੇ ਪ੍ਰਾਣ ਦੇ ਦੇਵੇ, ਅੱਗ ਦੇ ਵਿੱਚ ਬੈਠ ਕੇ ਪ੍ਰਾਣ ਦੇ ਦੇਵੇ। ਅੱਗ ਦੇ ਵਿੱਚ ਬੈਠ ਕੇ ਵੀ ਲੋਕ ਪ੍ਰਾਣ ਦੇ ਦਿੰਦੇ, ਸੜ ਜਾਂਦੇ। ਅਗਰ ਉਹਨੇ ਹੂਤ ਪ੍ਰਾਣ ਪ੍ਰਾਣਾਂ ਦੀ ਉਹਦੀ ਦੇ ਦੇਵੇ।
ਠੀਕ ਹੈ ਜੀ। ਕਨਕ ਭੂਮਦਾਨ। ਹਾਂ,
ਸੋਨਾ ਘੋੜੇ ਉਬੀ ਦਾਨ ਕਰੇ, ਹਾਥੀ ਦਾਨ ਕਰੇ, ਹਾਥੀ ਸੋਨਾ ਤੇ ਦਾਨ ਕਰੇ, ਵੱਡੇ ਵੱਡੇ ਦਾਨ ਹੁੰਦੇ ਗਏ ਨੇ।
ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ।
ਨਿਓਲੀ ਕਰਮ ਕਰੇ ਜਿੰਨੇ ਮਰਜ਼ੀ ਨਿਓਲੀ ਕਰਮ ਦੇ, ਅੰਦਰ ਦੀ ਸਫਾਈ ਕਰਦੇ ਨੇ, ਉਹ ਕਰ ਲਵੇ। ਬਹੁਤ ਸਾਰੇ ਆਸਣ ਆਉਂਦਾ ਹੋਵੇ ਯੋਗੀਆਂ ਦੇ, 84 ਆਸਣ ਨੇ, ਆਸਣ ਲਾਉਂਦਾ ਜਾਣਦਾ ਹੋਵੇ, ਉਹ ਆਸਣ ਜੈਨ ਮਾਰਗੀ ਹੋਵੇ ਚਾਹੇ ਸੰਜਮੀ ਹੋਵੇ। ਅੱਤ ਦੇ ਸਾਧਨ ਮਤਲਬ ਹੈ ਸਾਧਨਾ ਕਰਦਾ ਹੋਵੇ, ਅੱਤ ਦੀ ਸਰੀਰਕ ਸਾਧਨ ਉੱਪਰ।
ਠੀਕ ਹੈ।
ਇਹ ਸਾਰੀ ਸਰੀਰਕ ਸਾਧਨ ਮਾਇਆ ਦੀ ਸਾਧਨ ਹੈ। ਸਾਧਨਾ ਦੀ ਹੈ ਬੁੱਧੀ ਸਾਧਨਾ ਗੁਰਬਾਣੀ ਬੁੱਧੀ ਸਾਧਨਾ ਦੀ ਗੱਲ ਕਰਦੀ ਹੈ, ਸਰੀਰ ਦੀ ਗੱਲ ਨਹੀਂ ਕਰਦੀ।
ਠੀਕ
ਹੈ। ਇਹ ਸਾਰੇ ਸਰੀਰ ਨਾਲ ਜੁੜੇ ਹੋਏ ਨੇ, ਸਾਰੇ ਧਰਮ ਸਰੀਰ ਨਾਲ ਲੇਕਰ।
ਠੀਕ ਹੈ ਜੀ।
ਸਾਰੇ ਧਰਮ ਮਾਇਆ ਨਾਲ ਲੇਕਰ।
ਹਾਂਜੀ। ਨਿਮਕ ਨਿਮਕ ਸਰੀਰ ਕਟਾਵੇ ਤੋਂ ਵੀ ਹਉਮੈ ਮੈਲ ਨਾ ਜਾਵੇ।
ਥੋੜਾ ਥੋੜਾ ਕਰਕੇ ਸਰੀਰ ਵੱਢ ਦੇਵੇ ਆਪਣਾ ਆਪ ਹੀ, ਜਾਂ ਕਿਸੇ ਤੋਂ ਕਟਵਾ ਲਵੇ, ਤਾਂ ਵੀ ਹਉਮੈ ਨਹੀਂ ਮੈਲ ਨਹੀਂ ਜਾ ਸਕਦੀ। ਉਹ ਵੀ ਵੱਧ ਤਾਂ ਸਕਦੀ ਹੈ, ਘੱਟ ਨਹੀਂ ਸਕਦੀ। ਇਹਨਾਂ ਕਬਾਂ ਨੂੰ ਉਮੈ ਦੀ ਮਾਲ ਪਰੋੜ ਨਹੀਂ ਜਾ ਸਕਦੀ। ਉਮੈ ਦੀ ਮਾਲ ਤਾਂ ਨਾਮ ਨਾਲ ਜਾ ਸਕਦੀ ਹੈ।
ਹਰ ਕੇ ਨਾਮ ਸੰਸਾਰ ਕਛ ਨਾਹੀ, ਨਾਨਕ ਗੁਰਮੁਖੀ ਨਾਮ ਜਪਤ ਗਤ ਪਾਹੀ।
ਇਸ ਕਰਕੇ ਜਿੱਥੇ ਹੰਕਾਰ ਹੈ ਉਮੈ, ਹਰ ਕੇ ਨਾਮ ਦੇ ਬਰਾਬਰ ਹੋਰ ਕੋਈ ਦਵਾਈ ਨਹੀਂ ਹੈ ਜੀ। ਸੰਸਾਰ ਕੁਛ ਨਹੀਂ, ਜੇ ਉਮੈ ਦਾ ਇਲਾਜ ਕਰਨਾ ਹੈ ਤਾਂ ਨਾਮ ਤੇ ਬਿਨਾਂ ਹੋਰ ਕੋਈ ਦਾਰੂ ਨਹੀਂ ਹੈ, ਕੋਈ ਦਾਰੂ ਨਹੀਂ ਹੋਵੇਗੀ। ਸੰਸਾਰ ਕੁਛ ਨਹੀਂ, ਹਰ ਕੇ ਨਾਮ ਦੇ ਬਰਾਬਰ ਕੁਛ ਨਹੀਂ ਹੈ।
ਨਾਨਕ ਗੁਰਮੁਖੀ ਨਾਮ ਜਪਤ ਗਤ ਪਾਹੀ।
ਅੱਗੇ ਨਾਨਕ ਕਹਿੰਦਾ ਗੁਰਮੁਖਾਂ ਨੇ ਨਾਮ ਜਪ ਕੇ ਹੀ ਗਤ ਪਾਈ ਹੈ। ਅੱਗੇ ਤੁਰੇ ਨੇ ਜਿੱਥੇ ਲੋਕ ਦੁਨੀਆ ਖੜੀ ਹੈ ਨਾ, ਕਰਮ ਕਾਂਡ ਚ ਫਸੀ ਹੋਈ, ਗੁਰਮੁਖ ਤੋਂ ਅੱਗੇ ਚਲੇ ਗਏ। ਗੁਰਮੁਖਾਂ ਨੇ ਗੱਲ ਸਮਝ ਲਈ ਕਿੱਥੇ ਅੜੀ ਹੋਈ ਹੈ ਦੁਨੀਆ, ਕਿਉਂ ਨਹੀਂ ਸਮਝ ਆ ਰਹੀ। ਉਹ ਸਾਰੇ ਕਾਰਨ ਗੁਰਮੁਖਾਂ ਨੇ ਲੱਭ ਕੇ ਉਹਨਾਂ ਨੇ ਉਹ ਗਤ ਪਾ ਲਈ ਹੈ। ਆਪਣੇ ਮੂਲ ਨਾਲ ਜੁੜ ਕੇ ਬਾਹਰ ਲੱਭਦੇ ਸੀ, ਬਾਹਰ ਟੋਲਦੇ ਨੇ, ਉਧਰ ਉਹ ਟੋਲਣ ਲੱਗ ਗਏ, ਉਧਰ ਟੋਲਦੇ ਟੋਲਦੇ ਨੂੰ ਲੱਭਣ ਲੱਗ ਗਿਆ। ਲੱਭਦੇ ਲੱਭਦੇ ਸਭ ਕੁਝ ਲੱਭ ਗਿਆ, ਸਭ ਕੁਝ ਘਰ ਮੈਂ ਫਿਰ ਬਾਹਰ ਦੋ। ਸਭ ਕੁਝ ਲੱਭ ਗਿਆ ਤੇ ਅੰਦਰੋਂ ਹੀ ਪਰ ਕਹਿੰਦਾ ਸਭ ਕੁਝ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲਿਆ ਸੇ ਪਰ। ਹਾਂਜੀ।